ਅਮੋਸ ਦਾ ਸ਼ੇਬਾ ਪਦੀ ਇੱਕ ਆਇਤ ਤੋਂ ਲੈ ਕੇ ਅਖੀਰ ਆਇਤ ਤੱਕ ਅੱਜ ਦਾ ਵਿਸ਼ਾ ਹੈ ਕਿ ਨੇਤਾਵਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ। ਨੇਤਾਵਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ। ਸੱਤਾ ਅਤੇ ਪ੍ਰਭਾਵ ਦੇ ਅਹੁਦਿਆਂ 'ਤੇ ਰਹਿਣ ਵਾਲਿਆਂ ਨੂੰ ਆਪਣੀ ਸ਼ਕਤੀ ਅਤੇ ਪ੍ਰਭਾਵ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ। ਜੇ ਤੁਸੀਂ ਕੰਮ ਕਰਨ ਵਾਲੀ ਥਾਂ 'ਤੇ ਉੱਚੀ ਪਦਵੀ ਰੱਖਦੇ ਹੋ ਤਾਂ ਰੱਬ ਕੀ ਚਾਹੁੰਦਾ ਹੈ ਕਿ ਤੁਸੀਂ ਆਪਣੀ ਸਥਿਤੀ ਦੀ ਵਰਤੋਂ ਕਿਵੇਂ ਕਰੋ। ਜੇ ਤੁਸੀਂ ਮਾਂ ਪਿਓ ਹੋ ਜਿਸ ਦੀ ਜ਼ਿੰਮੇਵਾਰੀ ਬੱਚੇ ਦੀ ਹੈ, ਜਾਂ ਪਤੀ ਤੁਹਾਡੇ ਪਰਿਵਾਰ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਤੁਸੀਂ ਕਿਸ ਮਕਸਦ ਲਈ ਆਪਣੇ ਅਧਿਕਾਰ ਦੀ ਵਰਤੋਂ ਕਰੋਗੇ। ਸ਼ਾਇਦ ਤੁਹਾਡੇ ਲਈ ਪ੍ਰਭੂ ਦੀ ਯੋਜਨਾ ਹੈ ਕਿ ਈਸਾਈਆਂ ਦੀ ਦੌਲਤ ਵਿੱਚ ਵਾਧਾ ਹੋ ਸਕਦਾ ਹੈ ਕਿ ਜਾਂ ਫਿਰ ਤੁਹਾਨੂੰ ਭੌਤਿਕ ਦੌਲਤ ਦੀ ਬਰਕਤ ਮਿਲੇ ਜਾਂ ਭੌਤਿਕ ਜਿਹੜੀ ਤੁਹਾਡੀ ਦੌਲਤ ਹੈ ਉਹਦੇ ਵਿੱਚ ਵਾਧਾ ਹੋਵੇ। ਜੇ ਅਜਿਹਾ ਹੁੰਦਾ ਹੈ ਤਾਂ ਤੁਸੀਂ ਜਾਣੋਗੇ ਕਿ ਆਪਣੀ ਦੌਲਤ ਨਾਲ ਪਰਮੇਸ਼ਰ ਨੂੰ ਕਿਵੇਂ ਖੁਸ਼ ਕਰਨਾ ਹੈ। ਅਧਿਆਇ 6 ਵਿੱਚ ਪਰਮਾਤਮਾ ਆਮੋਸ ਦੁਆਰਾ ਇਜ਼ਰਾਈਲ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਅਧਿਕਾਰ ਅਤੇ ਪ੍ਰਭਾਵ ਦੇ ਅਹੁਦਿਆਂ 'ਤੇ ਹਨ ਅਤੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਦੌਲਤ ਹੈ, ਅਤੇ ਪਰਮਾਤਮਾ ਦਾ ਦੋਸ਼ ਹੈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਵਿਗੜੇ ਹੋਏ ਢੰਗ ਨਾਲ ਕਰ ਰਹੇ ਹਨ। ਉਹ ਆਪਣੀ ਦੌਲਤ ਨੂੰ ਇਸ ਤਰੀਕੇ ਨਾਲ ਵਰਤ ਰਹੇ ਹਨ ਜਿਸ ਨੇ ਪਰਮੇਸ਼ਰ ਦਾ ਗੁੱਸਾ ਭੜਕਾਇਆ ਹੈ। ਅਸੀਂ ਇੱਕ ਵਾਰ ਫਿਰ ਪਰਮਾਤਮਾ ਦੇ ਸਖ਼ਤ ਨਿਰਣੇ ਦੇ ਗਵਾਹ ਹੋਵਾਂਗੇ ਅਤੇ ਇਹਨਾਂ ਨੇਤਾਵਾਂ ਨੂੰ ਇੱਕ ਕਿਸਮ ਦੀ ਨਕਾਰਾਤਮਕ ਉਦਾਹਰਣ ਵਜੋਂ ਵਰਤਦੇ ਹੋਏ ਅਸੀਂ ਇਸ ਕਲਾਮ ਨੂੰ ਸਿੱਖਦੇ ਹੋਏ ਨੋਟ ਕਰਾਂਗੇ ਕਿ ਪਰਮਾਤਮਾ ਕੀ ਉਮੀਦ ਕਰਦਾ ਹੈ ਕਿ ਅਧਿਕਾਰ ਅਤੇ ਦੌਲਤ ਦੀ ਵਰਤੋਂ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਪਿਛਲੇ ਹਫ਼ਤੇ ਅਸੀਂ ਦੇਖਿਆ ਕਿ ਕਿਵੇਂ ਇਸਰਾਇਲ ਅਜਿਹੀ ਹਾਲਤ ਵਿੱਚ ਸੀ ਕਿ ਇਹ ਇੱਕ ਵਿਰਲਾਪ ਦੇ ਜਾਂ ਰੋਣ ਦੇ ਯੋਗ ਸੀ। ਇਸਰਾਇਲ ਦੇ ਉੱਤਰੀ ਰਾਜ ਦੇ ਲੋਕਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਕਿਉਂਕਿ ਉਹ ਝੂਠੀ ਪੂਜਾ ਕਰਦੇ ਸਨ, ਧਾਰਮਿਕਤਾ ਨੂੰ ਜ਼ਮੀਨ 'ਤੇ ਸੁੱਟਿਆ ਸੀ ਅਤੇ ਗਰੀਬਾਂ 'ਤੇ ਜ਼ੁਲਮ ਕਰਦੇ ਸਨ। ਇਸਰਾਇਲ ਲਈ ਨਿਆਂ ਨਿਸ਼ਚਿਤ ਹੈ, ਪਰ ਜਿਵੇਂ ਹੀ ਨਿਰਣਾ ਆਉਂਦਾ ਹੈ ਪਰਮੇਸ਼ਰ ਪੁਕਾਰਦਾ ਹੈ, ਮੈਨੂੰ ਪਾਲੋ ਅਤੇ ਜੀਓ, ਮੇਰੇ ਵੱਲ ਮੁੜੋ ਅਤੇ ਉਹ ਕਰੋ ਜੋ ਸਹੀ ਹੈ, ਚੰਗਾ ਪਾਲੋ, ਇਨਸਾਫ਼ ਦੀ ਸਥਾਪਨਾ ਕਰੋ। ਅਸਲ ਵਿੱਚ ਇਨਸਾਫ਼ ਨੂੰ ਪਾਣੀਆਂ ਵਾਂਗੂ ਅਤੇ ਧਾਰਮਿਕਤਾ ਨੂੰ ਇੱਕ ਸਦਾ ਵਹਿਣ ਵਾਲੀ ਧਾਰਾ ਵਾਂਗੂ ਵਹਿਣ ਦਿਓ। ਪਿਛਲੇ ਹਫ਼ਤੇ ਫਿਰ ਅਸੀਂ ਦੇਖਿਆ ਕਿ ਕਿਵੇਂ ਆਮੋਸ ਨੇ ਉਹਨਾਂ ਲੋਕਾਂ ਦੇ ਅਫਸੋਸ ਦਾ ਐਲਾਨ ਕੀਤਾ ਜੋ ਪ੍ਰਭੂ ਦੇ ਦਿਨ ਦੇ ਚਾਹਵਾਨ ਸਨ। ਇਹ ਵਾਅਦਾ ਕੀਤਾ ਗਿਆ ਸੀ ਕਿ ਪ੍ਰਭੂ ਦਾ ਦਿਨ ਉਹਨਾਂ ਲਈ ਕਾਲਾ ਦਿਨ ਹੋਵੇਗਾ। ਕਿਉਂ? ਕਿਉਂਕਿ ਉਹ ਧਾਰਮਿਕ ਪਖੰਡੀ ਹਨ। ਹਾਏ ਉਹਨਾਂ ਉੱਤੇ ਜਿਹੜੇ ਸੱਚ ਨੂੰ ਜ਼ਮੀਨ ਉੱਤੇ ਸੁੱਟਦੇ ਹਨ ਅਤੇ ਪਰਮੇਸ਼ਰ ਦੀ ਉਪਾਸਨਾ ਕਰਨ ਲਈ ਆਉਂਦੇ ਹਨ। ਉਹਨਾਂ ਲਈ ਹਾਏ ਜਿਹੜੇ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਫਿਰ ਪਰਮੇਸ਼ਰ ਨੂੰ ਬਲੀਆਂ ਚੜ੍ਹਾਉਂਦੇ ਹਨ। ਹਾਏ ਉਹਨਾਂ ਉੱਤੇ ਜਿਹੜੇ ਕੁਧਰਮ ਵਿੱਚ ਲੱਗੇ ਹੋਏ ਹਨ ਅਤੇ ਪਰਮੇਸ਼ਰ ਦੇ ਅੱਗੇ ਗੀਤ ਗਾਉਣ ਲਈ ਆਉਂਦੇ ਹਨ। ਅਧਿਆਇ 5 ਪਰਮੇਸ਼ਰ ਨੇ ਉਹਨਾਂ ਨੂੰ ਗੁਲਾਮੀ ਵਿੱਚ ਭੇਜਣ ਦੇ ਵਾਅਦੇ ਨਾਲ ਖਤਮ ਕੀਤਾ। ਅੱਜ ਸਵੇਰੇ ਸਾਡੇ ਅਧਿਆਇ 6 ਵਿੱਚ 2 ਹੋਰ ਮੁਸੀਬਤਾਂ ਹਨ। ਕੀ ਤੁਸੀਂ ਨਿਰਣੇ ਦੇ ਨਾਲ ਨਾਲ ਚੱਲ ਰਹੇ ਹੋ? ਅਧਿਆਇ 6 ਦੀ ਪਹਿਲੀ ਲਾਨਤ ਦਾ ਉਦੇਸ਼ ਨਿਰਣੇ ਪ੍ਰਤੀ ਅਗਿਆਨਤਾ ਵਿੱਚ ਉਹਨਾਂ ਲੋਕਾਂ ਲਈ ਹੈ। ਜੇ ਅਸੀਂ ਇਹ ਕਹਿਣਾ ਸੀ ਕਿ ਅੱਜ ਸਵੇਰੇ ਇਹ ਸਾਡਾ ਪਹਿਲਾ ਬਿੰਦੂ ਸੀ ਤਾਂ ਅਸੀਂ ਇਸ ਨੂੰ ਚੁਣੌਤੀ ਦੇਣ ਲਈ ਇੱਕ ਸਵਾਲ ਵਜੋਂ ਬਦਲ ਸਕਦੇ ਹਾਂ, ਜਿਵੇਂ ਕਿ ਕੀ ਤੁਸੀਂ ਪਰਮਾਤਮਾ ਦੇ ਨਿਰਣੇ ਵੱਲ ਵੱਧ ਰਹੇ ਹੋ? ਦੇਖੋ ਕਿ ਦੁੱਖ ਕਿਸ ਵੱਲ ਹੈ। ਆਇਤ 1, ਹਾਏ ਉਹਨਾਂ ਉੱਤੇ ਜਿਹੜੇ ਸੀਯੋਨ ਵਿੱਚ ਆਰਾਮਦੇਹ ਹਨ ਅਤੇ ਉਹਨਾਂ ਉੱਤੇ ਜਿਹੜੇ ਸਮਰੀਆ ਦੇ ਪਹਾੜ ਉੱਤੇ ਸੁਰੱਖਿਅਤ ਮਹਿਸੂਸ ਕਰਦੇ ਹਨ। ਕੌਮਾਂ ਵਿੱਚੋਂ ਪਹਿਲਿਆਂ ਦੇ ਮੰਨੇ ਪਰਮੰਨੇ ਮਨੁੱਖ ਜਿਨ੍ਹਾਂ ਕੋਲ ਇਸਰਾਇਲ ਦਾ ਘਰਾਣਾ ਆਉਂਦਾ ਹੈ। ਜਦੋਂ ਆਮੋਸ ਇਸਰਾਇਲ ਦੇ ਉੱਤਰੀ ਰਾਜ ਲਈ ਭਵਿੱਖਬਾਣੀ ਕਰ ਰਿਹਾ ਹੈ ਤਾਂ ਉਹ ਮੌਕੇ 'ਤੇ ਦੱਖਣ ਵੱਲ ਯਹੂਦਾ ਦੇ ਕਮਾਨ ਦੇ ਪਾਰ ਇੱਕ ਚੇਤਾਵਨੀ ਦੇ ਰਿਹਾ ਹੈ। ਆਇਤ 1 ਵਿੱਚ ਸਿਯੋਨ ਦਾ ਹਵਾਲਾ, ਖਾਸ ਤੌਰ 'ਤੇ ਯਰੂਸ਼ਲਮ ਵਿੱਚ ਇੱਕ ਚੇਤਾਵਨੀ ਸ਼ੋਟ ਹੈ। ਯਹੂਦਾ ਨੇ ਵੀ ਪਰਮੇਸ਼ੁਰ ਦੀ ਨਾਰਾਜ਼ਗੀ ਨੂੰ ਸੱਦਾ ਦਿੱਤਾ। ਆਇਤ 1 ਦੇ ਇਹ ਪ੍ਰਸਿੱਧ ਆਦਮੀ ਧਰਤੀ ਦੇ ਵਕਾਰੀ ਹਨ, ਉਹ ਆਗੂ ਹਨ, ਉਹਨਾਂ ਕੋਲ ਅਧਿਕਾਰ ਹੈ। ਇਸਰਾਇਲ ਦੇ ਲੋਕ ਇਹਨਾਂ ਆਦਮੀਆਂ ਕੋਲ ਆਉਂਦੇ ਹਨ। ਕਿਉਂ? ਖੈਰ, ਇਹਨਾਂ ਨੇਤਾਵਾਂ ਕੋਲ ਟੈਕਸ ਦੇਣਦਾਰੀਆਂ ਨਿਰਧਾਰਿਤ ਕਰਨ ਦੀ ਸ਼ਕਤੀ ਹੈ। ਅਸੀਂ ਪਿਛਲੇ ਹਫ਼ਤੇ ਗਰੀਬਾਂ ਨੂੰ ਟੈਕਸ ਲਗਾਉਂਦੇ ਦੇਖਿਆ ਸੀ। ਉਹ ਟੈਕਸਾਂ ਅਤੇ ਸਫਲ ਫੌਜੀ ਮੁਹਿੰਮ ਤੋਂ ਬਾਅਦ ਸੁਰੱਖਿਅਤ ਫੰਡਾਂ ਤੋਂ ਦੌਲਤ ਦੀ ਵੰਡ ਦੀ ਨਿਗਰਾਨੀ ਕਰਦੇ ਹਨ। ਜੇਕਰ ਲੋਕਾਂ ਵਿੱਚ ਝਗੜੇ ਹੁੰਦੇ ਹਨ ਤਾਂ ਉਹ ਅਤੇ ਉਹਨਾਂ ਕੋਲ ਲੋਕ ਆਉਂਦੇ ਹਨ ਅਤੇ ਉਹਨਾਂ ਦਾ ਫੈਸਲਾ ਸੁਣਾਉਣ ਦੀ ਸ਼ਕਤੀ ਰੱਖਦੇ ਹਨ। ਇਹ ਮੋਹਰੀ ਆਦਮੀ ਆਪਣ ਲੋਕਾਂ ਦੇ ਸਤਿਕਾਰ ਅਤੇ ਕਦੇ ਕਦੇ ਪ੍ਰਸ਼ੰਸਾ ਦਾ ਆਨੰਦ ਵੀ ਮਾਣਦੇ ਹਨ। ਜਦੋਂ ਕਿ ਅਧਿਆਏ 5 ਵਿੱਚ ਪਾਇਆ ਗਿਆ ਕਿ ਪਹਿਲਾ ਦੁੱਖ ਆਮ ਆਬਾਦੀ ਦੇ ਉਦੇਸ਼ ਨਾਲ ਇੱਕ ਵਧੇਰੇ ਆਮ ਦੁੱਖ ਸੀ। ਅਧਿਆਏ 6 ਵਿੱਚ ਦੋ ਮੁਸੀਬਤਾਂ ਦਾ ਉਦੇਸ਼ ਉਹਨਾਂ ਲਈ ਹੈ ਜਿਹੜੇ ਲੀਡਰਸ਼ਿਪ ਦੇ ਅਹੁਦਿਆਂ 'ਤੇ ਹਨ ਅਤੇ ਜਿਹੜੇ ਅਧਿਕਾਰ ਵਿੱਚ ਹਨ। ਇਹ ਪ੍ਰਸਿੱਧ ਆਦਮੀ ਹਨ ਅਤੇ ਆਇਤ 1 ਕਹਿੰਦੀ ਹੈ ਉਹ ਆਰਾਮਦੇਹ ਹਨ, ਉਹ ਸੁਰੱਖਿਅਤ ਮਹਿਸੂਸ ਕਰਦੇ ਹਨ। ਸਾਮਰੀਆ ਦਾ ਇੱਕ ਪਹਾੜ ਦਾ ਇਹ ਪਹਾੜ ਇੱਕ ਫੌਜੀ ਗੜ੍ਹ ਸੀ ਜਿਸ ਵਿੱਚ ਦੁਸ਼ਮਣ ਲਈ ਘੁਸਣਾ ਬਹੁਤ ਮੁਸ਼ਕਲ ਸੀ। ਇਸ ਲਈ ਉਹ ਆਦਮੀ ਕਾਫ਼ੀ ਆਰਾਮਦੇਹ ਹਨ, ਜ਼ਿੰਦਗੀ ਚੰਗੀ ਹੈ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਦੇਸ਼ ਦੇ ਲੋਕ ਉਹਨਾਂ ਕੋਲ ਆਉਂਦੇ ਹਨ ਕਿਉਂਕਿ ਉਹ ਮਹੱਤਵਪੂਰਨ ਹਨ, ਦੇਸ਼ ਦੇ ਕੋਲ ਉਹਨਾਂ 'ਤੇ ਨਿਰਭਰ ਹਨ, ਪਰ ਉਹ ਕਿਸੇ 'ਤੇ ਵੀ ਨਿਰਭਰ ਨਹੀਂ ਹਨ। ਉਹ ਆਰਾਮ ਵਿੱਚ ਹਨ, ਉਹ ਸੁਰੱਖਿਅਤ ਮਹਿਸੂਸ ਕਰਦੇ ਹਨ। ਪਰ ਪਰਮਾਤਮਾ ਨੇ ਇਹਨਾਂ ਪ੍ਰਸਿੱਧ ਆਦਮੀਆਂ ਨੂੰ ਸੂਟਕੇਸ ਪੈਕ ਕਰਨ ਲਈ ਕਿਹਾ। ਆਇਤ 2 ਹਮਾਤ ਮਹਾਨ ਅਤੇ ਕਲਨੇ ਪਹਿਲਾਂ ਪੂਰਬੀ ਸੀਰੀਆ ਵਿੱਚ, ਹੁਣ ਇਜ਼ਰਾਇਲ ਦੇ ਪੂਰਬ ਵੱਲ, ਇਜ਼ਰਾਇਲ ਦੇ ਪ੍ਰਭਾਵ ਦੇ ਅਧੀਨ। ਕਹਿੰਦਾ ਵੱਲ ਉੱਤਰ ਵੱਲ ਜਾਓ, ਅੱਗੇ ਗੱਥ ਪਹਿਲਾਂ ਫਿਲਿਸਤੀਆਂ ਦਾ ਸੀ, ਹੁਣ ਯਹੂਦਾ ਦੇ ਅਧਿਕਾਰ ਦੇ ਅਧੀਨ ਨੂੰ ਜਾਓ। ਸੋ ਕੀ ਕਿਹਾ ਕਿ ਉਹਨਾਂ ਨੂੰ ਸੂਟਕੇਸ ਪੈਕ ਕਰਨ ਲਈ ਕਿਹਾ ਅਤੇ ਕਿਹਾ ਕਿ ਹਮਾਤ ਮਹਾਨ ਕਲਨੇ ਵੱਲ ਨੂੰ ਜਾਓ, ਗੱਥ ਵੱਲ ਨੂੰ ਜਾਓ। ਇਹਨਾਂ ਸ਼ਹਿਰਾਂ ਦਾ ਧਿਆਨ ਰੱਖੋ ਕਿ ਤੁਸੀਂ ਇਹਨਾਂ ਰਾਜਾਂ ਨਾਲੋਂ ਚੰਗੇ ਹੋ ਨਹੀਂ, ਕਿ ਉਹਨਾਂ ਦਾ ਇਲਾਕਾ ਤੁਹਾਡੇ ਇਲਾਕੇ ਨਾਲੋਂ ਵੱਡਾ ਹੈ, ਹੋਰ ਨਹੀਂ ਰਿਹਾ ਹੋ ਇਸ ਤਰੀਕੇ ਨਾਲ, ਜਾਂ ਕਹਿ ਸਕਦੇ ਹਾਂ ਕਿ ਨਹੀਂ। ਰੱਬ ਦਾ ਜਿਹੜੀ ਗੱਲ ਹੈ ਉਹਦਾ ਮਤਲਬ ਜਾਂ ਭਾਵ ਇਹ ਆ ਰੱਬ ਦਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਨਾਲੋਂ ਬਿਹਤਰ ਨਹੀਂ ਹੋ ਅਤੇ ਤੁਸੀਂ ਉਹਨਾਂ ਨਾਲ ਜੋ ਕੀਤਾ ਦੂਸਰੇ ਤੁਹਾਡੇ ਨਾਲ ਕਰ ਸਕਦੇ ਆ। ਕੋਈ ਵਿਦੇਸ਼ੀ ਕੌਮ ਆ ਕੇ ਤੁਹਾਨੂੰ ਤਬਾਹ ਕਰ ਸਕਦੀ ਆ। ਸਾਨੂੰ ਆਇਤ 3 ਵਿੱਚ ਇਹਨਾਂ ਮਹੱਤਵਪੂਰਨ ਮਨੁੱਖਾਂ ਦੇ ਜੀਵਨ ਦੇ ਦਰਸ਼ਨ ਦੀ ਇੱਕ ਸਮਝ ਪ੍ਰਦਾਨ ਕੀਤੀ ਗਈ ਆ। ਉਹ ਤਬਾਹੀ ਦੇ ਦਿਨ ਨੂੰ ਦੂਰ ਕਰ ਦਿੰਦੇ ਹਨ, ਜਿਸ ਦਾ ਕਹਿਣਾ ਹੈ ਕਿ ਉਹ ਨਿਰਣੇ ਬਾਰੇ ਨਹੀਂ ਸੋਚਦੇ, ਉਹ ਆਪਣੇ ਬੁਰੇ ਵਿਵਹਾਰ ਦੇ ਨਤੀਜਿਆਂ ਬਾਰੇ ਨਹੀਂ ਸੋਚਦੇ। ਅਧਿਆਇ 9 ਆਇਤ 10 ਵੱਲ ਮੁੜੋ, ਜੋ ਇਹਨਾਂ ਆਦਮੀਆਂ 'ਤੇ ਇੱਕ ਟਿੱਪਣੀ ਹੋ ਸਕਦੀ ਹੈ। ਮੇਰੇ ਲੋਕਾਂ ਦੇ ਸਾਰੇ ਪਾਪੀ ਤਲਵਾਰ ਨਾਲ ਮਰ ਜਾਣਗੇ, ਜੋ ਕਹਿੰਦੇ ਹਨ ਬਿਪਤਾ ਸਾਡੇ ਉੱਤੇ ਨਹੀਂ ਆਵੇਗੀ, ਸਾਨੂੰ ਨਹੀਂ ਮਿਲੇਗੀ, ਮੇਰੇ ਕੰਮਾਂ ਦਾ ਕੋਈ ਪ੍ਰਭਾਵ ਨਹੀਂ ਹੈ, ਇਸ ਲਈ ਮੈਂ ਜੋ ਚਾਹਾਂ ਕਰ ਸਕਦਾ ਹਾਂ। ਆਇਤ 3 ਦੇ ਅੰਤ ਵਿੱਚ ਹਿੰਸਾ ਦੀ ਸੀਟ ਦੇ ਨੇੜੇ ਲਿਆਓ, ਬਿਪਤਾ ਨਹੀਂ ਆਵੇਗੀ। ਮੈਂ ਕਿਸੇ ਨੂੰ ਜਵਾਬਦੇਹ ਨਹੀਂ ਹਾਂ। ਕੀ ਸਾਡੇ ਵਿੱਚੋਂ ਕੋਈ ਅਜਿਹਾ ਸੋਚਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਪਰਮਾਤਮਾ ਸਭ ਕੁਝ ਦੇਖਦਾ ਅਤੇ ਜਾਣਦਾ ਹੈ? ਉਹ ਦੇਖਦਾ ਹੈ ਅਤੇ ਜੋ ਤੁਸੀਂ ਗੁਪਤ ਵਿੱਚ ਕਰਦੇ ਹੋ, ਤੁਹਾਡੇ ਵਿਚਾਰਾਂ ਨੂੰ ਜਾਣਦਾ, ਉਹ ਸਾਰੀਆਂ ਬੁਰਾਈਆਂ ਨੂੰ ਜਾਣਦਾ, ਜੋ ਤੁਸੀਂ ਅਤੀਤ ਵਿੱਚ ਕੀਤੇ ਜਾਂ ਇਸ ਸਮੇਂ ਅੱਜ ਦੇ ਟਾਈਮ ਦੇ ਵਿੱਚ ਲੱਗੇ ਹੋ, ਸਾਰਾ ਕੁਝ ਪਰਮੇਸ਼ਰ ਜਾਣਦਾ। ਕੀ ਤੁਸੀਂ ਆਪਣੇ ਮਨ ਵਿੱਚ ਕਿਸੇ ਵੀ ਧਾਰਨਾ ਨੂੰ ਦਬਾਉਂਦੇ ਹੋ ਜੋ ਰੱਬ ਦੇਖਦਾ ਹੈ? ਕੀ ਤੁਸੀਂ ਇਸ ਵਿਚਾਰ ਨੂੰ ਦਬਾਉਂਦੇ ਹੋ ਕਿ ਪਰਮੇਸ਼ਵਰ ਇੱਕ ਧਰਮੀ ਅਤੇ ਨਿਆਂਕਾਰ ਹੈ? ਪੌਲੁਸ ਰਸੂਲ ਕਹਿੰਦਾ ਹੈ ਕਿ ਆਦਮੀਆਂ ਅਤੇ ਔਰਤਾਂ ਨੂੰ ਸੱਚਾਈ ਨੂੰ ਦਬਾਉਣ ਦੀ ਆਦਤ ਹੈ। ਪੌਲੁਸ ਨੇ ਦਲੀਲ ਦਿੱਤੀ ਕਿ ਤੁਹਾਨੂੰ ਪਰਮੇਸ਼ਰ ਦੁਆਰਾ ਦਿੱਤੀ ਗਈ ਜ਼ਮੀਰ ਹੈ ਜੋ ਸਹੀ ਅਤੇ ਗਲਤ ਜਾਣਦਾ ਹੈ। ਉਹ ਜਾਣਦਾ ਹੈ ਕਿ ਇੱਕ ਰੱਬ ਹੈ ਜੋ ਤੁਹਾਨੂੰ ਲੇਖਾ ਦੇਵੇਗਾ, ਪਰ ਪੌਲ ਕਹਿੰਦਾ ਹੈ ਕਿ ਤੁਹਾਡੇ ਕੁਧਰਮ ਦੇ ਕਾਰਨ ਤੁਹਾਡੀ ਸੱਚਾਈ ਨੂੰ ਦਬਾਉਂਦੇ ਹਨ। ਤੁਸੀਂ ਨਿਆਂ ਕਰਨ ਵਾਲੇ ਪਰਮੇਸ਼ਰ ਹੋਣ ਦੇ ਕਿਸੇ ਵੀ ਵਿਚਾਰ ਨੂੰ ਦੂਰ ਕਰਦੇ ਹੋ, ਇਹ ਤੁਹਾਨੂੰ ਕੁਧਰਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੰਦਾ ਹੈ। ਤੁਸੀਂ ਤਬਾਹੀ ਦੇ ਦਿਨ ਨੂੰ ਦੂਰ ਕਰ ਦਿੱਤਾ ਹੈ। ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਬਿਪਤਾ ਮੇਰੇ ਉੱਤੇ ਨਹੀਂ ਆਵੇਗੀ। ਦੋਸਤ, ਜੇ ਅਮੋਸ ਜਾਂ ਪੌਲ ਇੱਥੇ ਹੁੰਦੇ ਤਾਂ ਉਹ ਤੁਹਾਨੂੰ ਕਹਿੰਦੇ ਇਹ ਨਾ ਕਰੋ, ਨਿਰਣੇ ਦੇ ਵਿਚਾਰਾਂ ਨੂੰ ਨਾ ਦਬਾਓ, ਇਸ ਦੀ ਬਜਾਏ ਉਲਟ ਕਰੋ, ਇਸ ਸੱਚਾਈ ਉੱਤੇ ਲੰਮਾ ਅਤੇ ਸਖਤ ਮਨਨ ਕਰੋ ਕਿ ਤਬਾਹੀ ਦਾ ਦਿਨ ਆ ਰਿਹਾ ਹੈ, ਨਿਰਣੇ ਦਾ ਦਿਨ। ਤੁਸੀਂ ਇੱਕ ਪਵਿੱਤਰ ਪਰਮੇਸ਼ਵਰ ਦੇ ਸਾਹਮਣੇ ਖੜ੍ਹੇ ਹੋਵੋਗੇ। ਅਜਿਹੇ ਬਾਰੇ ਸੋਚਣਾ ਨਾ ਛੱਡੋ, ਅਜਿਹੇ ਵਿਚਾਰਾਂ ਨੂੰ ਨਾ ਦਬਾਓ। ਕਿਉਂ ਨਹੀਂ? ਕਿਉਂਕਿ ਉਹ ਕਿਉਂਕਿ ਉਸ ਆਫਤ ਦੇ ਦਿਨ ਤੋਂ ਤੁਹਾਡੀ ਮੁਕਤੀ ਅਤੇ ਛੁਟਕਾਰਾ ਵੱਲ ਪਹਿਲਾ ਕਦਮ ਆ। ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਪਵਿੱਤਰ ਆਤਮਾ ਹੈ ਜੋ ਤੁਹਾਡਾ ਨਿਰਣਾ ਕਰੇਗਾ, ਅਤੇ ਜਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਉਸਦੇ ਸਾਹਮਣੇ ਦੋਸ਼ੀ ਹੋ, ਨੈਤਿਕ ਤੌਰ 'ਤੇ ਦਿਵਾਲੀਆ, ਅਤੇ ਇਹ ਕਿ ਤੁਸੀਂ ਨਿਰਣੇ ਦੇ ਹੱਕਦਾਰ ਹੋ, ਤਾਂ ਤੁਸੀਂ ਆਪਣੀ ਆਤਮਾ ਲਈ ਡਰਨਾ ਸ਼ੁਰੂ ਕਰੋਗੇ। ਉਹਨਾਂ ਦਾ ਮਸ਼ਹੂਰ ਭਜਨ ਇਸ ਤਰ੍ਹਾਂ ਜਾਂਦਾ ਹੈ ਕਿ ਇਹ ਕਿਰਪਾ ਹੈ ਜਿਸਨੇ ਮੇਰੇ ਦਿਲ ਨੂੰ ਡਰਨਾ ਸਿਖਾਇਆ। ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਅਮੋਸ ਅਧਿਆਇ 5 ਤੋਂ ਸਲਾਹ ਲਓ, ਪਰਮੇਸ਼ੁਰ ਨੂੰ ਭਾਲੋ ਅਤੇ ਜੀਓ, ਤੋਬਾ ਕਰੋ ਅਤੇ ਪਰਮੇਸ਼ੁਰ ਨੂੰ ਭਾਲੋ, ਉਸ ਦੀ ਮਾਫ਼ੀ ਮੰਗੋ, ਉਹ ਤੁਹਾਨੂੰ ਸ਼ਾਨਦਾਰ ਸੱਚਾਈ ਪ੍ਰਗਟ ਕਰੇਗਾ, ਉਹ ਕਿ ਉਸਨੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦੀ ਸਜ਼ਾ ਲਈ ਭੇਜਿਆ ਹੈ। ਉਹ ਤੁਹਾਨੂੰ ਮਸੀਹ ਨੂੰ ਸਲੀਬ ਉੱਤੇ ਚੜ੍ਹਾਇਆ ਹੋਇਆ ਦਿਖਾਏਗਾ, ਅਤੇ ਜੇਕਰ ਤੁਸੀਂ ਇਸ ਸ਼ਾਨਦਾਰ ਮੁਕਤੀਦਾਤਾ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਰੱਖਦੇ ਹੋ, ਤਾਂ ਤੁਸੀਂ ਸਦੀਵੀ ਜੀਵਨ ਪਾਓਗੇ ਜਾਂ ਮਿਲੇਗਾ ਤੁਹਾਨੂੰ। ਪ੍ਰਸਿੱਧ ਭਜਨ ਦੀ ਅਗਲੀ ਪੰਕਤੀ ਇਸ ਤਰ੍ਹਾਂ ਚੱਲਦੀ ਹੈ, ਅਤੇ ਕਿਰਪਾ ਮੇਰੇ ਡਰ ਤੋਂ ਛੁਟਕਾਰਾ ਪਾਓ। ਬਿਪਤਾ ਦੇ ਦਿਨ ਨੂੰ ਆਪਣੇ ਮਨ ਵਿੱਚ ਨਾ ਰੱਖੋ। ਇਹ ਉੱਘੇ ਲੋਕ ਆਰਾਮ ਨਾਲ ਅਣਜਾਣੇ ਵਿੱਚ ਤਬਾਹੀ ਵੱਲ ਵੱਧ ਰਹੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਡੇਕ ਕੁਰਸੀਆਂ 'ਤੇ ਲੇਟੇ ਵਾਈਨ ਪੀ ਰਹੇ ਹਨ। ਇਹ ਕਾਲੀਸ਼ਾਨ ਨਦੀ ਦੇ ਕਰੂਜ਼ ਦਾ ਆਨੰਦ ਮਾਣ ਰਹੇ ਹਨ। ਅਣਜਾਣ ਹੈ ਕਿ ਅੱਗੇ 100 ਫੁੱਟ ਜਿਹੜਾ ਉਹ ਝਰਨਾ ਹੈ। ਇਹ ਨਾ ਕਹੋ ਨਿਆਂ ਦਾ ਦਿਨ ਨਹੀਂ ਆਵੇਗਾ। ਯਿਸੂ ਨੇ ਇੱਕ ਅਮੀਰ ਆਦਮੀ ਦਾ ਦ੍ਰਿਸ਼ਟਾਂਤ ਦੱਸਿਆ ਜਿਸਨੇ ਆਉਣ ਵਾਲੇ ਨਿਰਣੇ ਬਾਰੇ ਨਹੀਂ ਸੋਚਿਆ। ਜੀਵਨ ਵਿੱਚ ਉਸਦਾ ਫਲਸਫਾ ਸੀ ਕਿ ਖਾਓ ਪੀਓ ਮੌਜ ਕਰੋ ਸੀ, ਪਰ ਜੋ ਕਿ ਇਹਨਾਂ ਪ੍ਰਸਿੱਧ ਆਦਮੀਆਂ ਦੇ ਫਲਸਫੇ ਤੋਂ ਬਹੁਤ ਭਿੰਨ ਨਹੀਂ ਹੈ, ਜਿਵੇਂ ਕਿ ਅਸੀਂ ਵੀ ਕਰਾਂਗੇ। ਪਰ ਯਿਸੂ ਦੇ ਦ੍ਰਿਸ਼ਟਾਂਤ ਵਿੱਚ ਪਰਮੇਸ਼ੁਰ ਨੇ ਇਸ ਅਮੀਰ ਆਦਮੀ ਨੂੰ ਕਿਹਾ, ਹੇ ਮੂਰਖ, ਇਸੇ ਰਾਤ ਤੇਰੀ ਜਾਨ ਤੇਰੇ ਕੋਲੋਂ ਮੰਗੀ ਜਾਵੇਗੀ। ਦੋਸਤੋ, ਆਫਤ ਦੇ ਦਿਨ ਬਾਰੇ ਸੋਚਣਾ ਬੰਦ ਨਾ ਕਰੋ। ਇਹ ਅੱਜ ਰਾਤ ਨੂੰ ਆ ਸਕਦਾ ਹੈ ਕਿ ਤੁਸੀਂ ਆਪਣੀ ਸੇਵਾ ਕਰਕੇ ਰੱਬ ਦਾ ਕ੍ਰੋਧ ਭੜਕਾਉਂਦੇ ਹੋ। ਅਧਿਆਇ 6 ਦੀ ਦੂਸਰੀ ਅਫਸੋਸ ਅਤੇ ਅਧਿਆਇ 5 ਤੋਂ ਗਿਣਿਆ ਜਾਂਦਾ ਤੀਜਾ ਲਗਾਤਾਰ ਦੁੱਖ ਹੈ। ਮੇਰੇ ਖਿਆਲ ਵਿੱਚ ਅਜੇ ਵੀ ਇਹਨਾਂ ਪ੍ਰਸਿੱਧ ਆਦਮੀਆਂ ਦਾ ਉਦੇਸ਼ ਹੈ। ਜੇ ਅਸੀਂ ਇਹ ਕਹਿਣਾ ਸੀ ਕਿ ਅੱਜ ਸਵੇਰੇ ਇਹ ਸਾਡਾ ਦੂਜਾ ਬਿੰਦੂ ਸੀ, ਤਾਂ ਅਸੀਂ ਇਸ ਨੂੰ ਚੁਣੌਤੀ ਦੇਣ ਲਈ ਇੱਕ ਸਵਾਲ ਵਿੱਚ ਬਦਲ ਸਕਦੇ ਹਾਂ, ਜਿਵੇਂ ਕਿ ਤੁਸੀਂ ਆਪਣੀ ਸੇਵਾ ਕਰਕੇ ਪਰਮੇਸ਼ੁਰ ਦੇ ਗੁੱਸੇ ਨੂੰ ਬੁਲਾਉਂਦੇ ਹੋ ਜਾਂ ਭੜਕਾਉਂਦੇ ਹੋ। ਮੈਂ ਫਿਰ ਸਵਾਲ ਨੂੰ ਰਿਪੀਟ ਕਰਦਾ, ਕੀ ਤੁਸੀਂ ਆਪਣੀ ਹੀ ਸੇਵਾ ਕਰਕੇ ਪਰਮੇਸ਼ੁਰ ਦੇ ਗੁੱਸੇ ਨੂੰ ਭੜਕਾਉਂਦੇ ਹੋ? ਆਓ ਇਹਨਾਂ ਪ੍ਰਸਿੱਧ ਵਿਅਕਤੀਆਂ ਦੇ ਜੀਵਨ 'ਤੇ ਨਜ਼ਰ ਮਾਰੀਏ। ਆਇਤ 4 ਲੱਭੋ, ਹਾਏ ਉਹਨਾਂ ਲਈ ਜਿਹੜੇ ਹਾਥੀ ਦੰਦ ਦੇ ਬਿਸਤਰੇ ਉੱਤੇ ਲੇਟਦੇ ਹਨ ਅਤੇ ਆਪਣੇ ਆਪ ਨੂੰ ਆਪਣੇ ਪਲੰਘਾਂ ਉੱਤੇ ਫੈਲਾਉਂਦੇ ਹਨ। ਆਲੀਸ਼ਾਨਤਾ ਸਭ ਤੋਂ ਆਲੀਸ਼ਾਨਤਾ ਹੈ। ਸਾਰੀਆਂ ਸੰਭਾਵਨਾਵਾਂ ਵਿੱਚ ਜੋ ਅਸੀਂ ਪਹਿਲਾਂ ਹੀ ਅਮੋਸ ਤੋਂ ਜਾਣਦੇ ਹਾਂ, ਉਹਨਾਂ ਨੇ ਆਪਣੇ ਪੈਸੇ ਨੂੰ ਅਨੁਚਿਤ, ਬੇਇਨਸਾਫ਼ੀ ਅਤੇ ਭ੍ਰਿਸ਼ਟ ਤਰੀਕਿਆਂ ਨਾਲ ਪ੍ਰਾਪਤ ਕੀਤਾ ਹੈ, ਪਰ ਇਹ ਉਹ ਨਹੀਂ ਹੈ ਜਿਸ ਲਈ ਉਹਨਾਂ ਨੂੰ ਇੱਥੇ ਕੰਮ ਲਈ ਲਿਆ ਗਿਆ ਹੈ। ਆਇਤ 6 ਦੀ ਰੋਸ਼ਨੀ ਵਿੱਚ ਰੱਬ ਨੂੰ ਕਿਹੜੀ ਚੀਜ਼ ਪਰੇਸ਼ਾਨ ਕਰਦੀ ਹੈ? ਉਹ ਰਾਸ਼ਟਰ ਦੀ ਜਾਂ ਦੇਸ਼ ਦੀ ਸਥਿਤੀ ਤੋਂ ਦੁਖੀ ਨਹੀਂ ਹਨ, ਉਹ ਆਪਣੇ ਆਪ 'ਤੇ ਖਰਚ ਕਰਦੇ ਹਨ। ਜਦੋਂ ਕਿ ਗਰੀਬ ਉਹਨਾਂ ਦੇ ਗੋਡਿਆਂ 'ਤੇ ਹਨ ਜਾਂ ਗਰੀਬ ਬਹੁਤ ਹੀ ਜ਼ਿਆਦਾ ਦੁਖੀ ਹਨ। ਪ੍ਰਸਿੱਧ ਲੋਕ ਸਥਾਨਕ ਫਰਨੀਚਰ ਸਟੋਰ ਵਿੱਚ ਜਾਂਦੇ ਹਨ ਅਤੇ ਕਹਿੰਦੇ ਹਨ, ਮੇਰੇ ਲਈ ਕੋਈ ਆਮ ਬਿਸਤਰਾ ਨਹੀਂ, ਥੈਂਕ ਯੂ, ਤੁਹਾਡਾ ਧੰਨਵਾਦ, ਮੇਰੇ ਲਈ ਤਾਂ ਹਾਥੀ ਦੰਦ ਦਾ ਬਿਸਤਰਾ ਹੈ, ਕਿਉਂਕਿ ਮੈਨੂੰ ਕੰਮ ਕਰਨ ਦੀ ਤਾਂ ਕੋਈ ਲੋੜ ਨਹੀਂ। ਮੈਨੂੰ ਹਾਥੀ ਦੰਦ ਦੇ ਬਿਸਤਰੇ ਤੋਂ ਉੱਠਣ ਤੋਂ ਬਾਅਦ ਅੰਗੜਾਈ ਲਈ ਵੀ ਇੱਕ ਜਿਹੜਾ ਸੋਫੇ ਦੀ ਲੋੜ ਆ। ਫਿਰ ਵੀ ਆਇਤ 4 ਵਿੱਚ ਉਹ ਸਭ ਤੋਂ ਵਧੀਆ ਭੋਜਨ ਲੇਲੇ ਅਤੇ ਵੱਛੇ ਖਾਂਦੇ ਹਨ। ਇੱਕ ਔਸਤ ਇਸਰਾਈਲੀ ਸਿਰਫ 3 ਵਾਰ ਮਾਸ ਖਾ ਸਕਦਾ ਹੈ, ਸ਼ਾਇਦ ਕਿਸੇ ਤਿਉਹਾਰ 'ਤੇ। ਇਹ ਆਗੂ ਜਾਂ ਪ੍ਰਸਿੱਧ ਆਦਮੀ ਲੁਟੇਰੇ ਹਨ। ਇਹਨਾਂ ਵਿਹਲੇ ਬੰਦਿਆਂ ਨੂੰ ਕੁਝ ਕਰਨ ਦੀ ਲੋੜ ਹੈ। ਉਹ ਨਿਯੰਤਰਣ ਨਹੀਂ ਕਰ ਰਹੇ ਹਨ। ਅਜਿਹਾ ਲੱਗਦਾ ਹੈ ਕਿ ਉਹ ਕਿਸੇ ਵੀ ਰੂਪ ਜਾਂ ਰੂਪ ਵਿੱਚ ਕੰਮ ਨਹੀਂ ਕਰਦੇ, ਅਤੇ ਇਸ ਲਈ ਆਇਤ 5 ਉਹ ਵਿਹਲੇ ਗੀਤ ਗਾਉਣਗੇ ਅਤੇ ਡੇਵਿਡ ਵਾਂਗ ਉਹ ਆਪਣੇ ਲਈ ਸੰਗੀਤ ਦੇ ਯੰਤਰਾਂ ਦੀ ਘਾਟ ਕੱਢਣਗੇ ਅਤੇ ਆਪਣੇ ਆਪ ਵਿੱਚ ਗਲਤ ਨਹੀਂ ਡੇਵਿਡ ਦੀ ਇਸ ਦੇ ਸੰਗੀਤ ਲਈ ਪ੍ਰਸ਼ੰਸਾ ਕੀਤੀ ਗਈ ਸੀ ਪਰ ਇਹ ਉੱਗੇ ਬੰਦੇ ਕੌਮ ਦੀ ਹਾਲਤ ਦਾ ਸੋਗ ਕੀਤੇ ਬਿਨਾਂ ਅਜਿਹੇ ਕੰਮਾਂ ਵਿੱਚ ਲੱਗੇ ਹੋਏ ਹਨ ਉਹ ਪੀਂਦੇ ਹਨ ਅਤਸ਼ੇ ਵਾਈਨ ਦੇ ਕੱਪ ਨਹੀਂ ਪਰ ਵਾਈਨ ਦੇ ਕਟੋਰੇ ਉਹ ਕੋਈ ਆਮ ਚਮੜੀ ਦੇ ਲੋਸ਼ਨ ਨਹੀਂ ਪਰ ਸਭ ਤੋਂ ਵਧੀਆ ਸਭ ਤੋਂ ਮਹਿੰਗੇ ਤੇਲ ਪ੍ਰਾਪਤ ਕਰਦੇ ਹਨ ਸ਼ਾਨਦਾਰ ਜੀਵਨ ਬਹੁਤ ਜ਼ਿਆਦਾ ਜਿਹੜਾ ਆ ਆਲੀਸ਼ਾਨ ਜੀਵਨ ਜਿਉਂਦੇ ਹਨ ਉਹ ਇਹ ਸਭ ਕਰਦੇ ਹਨ ਅਤਸ਼ੇ ਦੇ ਅੰਤ ਨੂੰ ਚਿੰਨਿਤ ਕਰਦੇ ਹਨ ਪਰ ਜੋਸਫ ਦੀ ਬਰਬਾਦੀ ਤੋਂ ਦੁਖੀ ਨਹੀਂ ਹੁੰਦੇ ਉਹਨਾਂ ਦੇ ਚਾਰੇ ਪਾਸੇ ਕੌਮ ਸੁਸਤ ਹੈ ਚਾਰੇ ਪਾਸੇ ਗਰੀਬ ਸੰਘਰਸ਼ ਕਰਦੇ ਹਨ ਉਹਨਾਂ ਦੇ ਚਾਰੇ ਪਾਸੇ ਬੇਇਨਸਾਫ਼ੀ ਫੈਲੀ ਹੈ ਉਹਨਾਂ ਦੇ ਆਲੇ ਦੁਆਲੇ ਲੋਕ ਅਗਿਆਨਤਾ ਵਿੱਚ ਚੱਲਦੇ ਹਨ ਅਤੇ ਬੇਇਨਸਾਫ਼ੀ ਵਾਲੇ ਤਰੀਕੇ ਨਾਲ ਪਰਮਾਤਮਾ ਦੀ ਪੂਜਾ ਕਰਦੇ ਹਨ ਸੱਚ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਦੇਸ਼ ਢਹਿ ਢੇਰੀ ਹੋਇਆ ਹੋਇਆ ਅਤੇ ਉਹ ਵਾਈਨ ਪੀ ਰਹੇ ਹਨ ਅਤੇ ਵਿਹਲੇ ਗੀਤ ਗਾ ਰਹੇ ਹਨ ਅਤੇ ਸੰਗੀਤ ਯੰਤਰਾਂ ਦੀ ਘਾਟ ਕੱਢ ਰਹੇ ਹਨ ਅਤੇ ਆਪਣੀ ਚਮੜੀ ਲਈ ਵਧੀਆ ਤੇਲ ਬਣਾ ਰਹੇ ਹਨ ਅਤੇ ਪਰਮੇਸ਼ਰ ਇਸ ਨੂੰ ਨਫ਼ਰਤ ਕਰਦਾ ਹੈ ਉਹ ਪ੍ਰਸਿੱਧ ਪੁਰਸ਼ ਹਨ ਉਹਨਾਂ ਕੋਲ ਅਗਵਾਈ ਕਰਨ ਦਾ ਅਧਿਕਾਰ ਹੈ ਉਹ ਅਧਿਕਾਰ ਪਰਮਾਤਮਾ ਦੁਆਰਾ ਦਿੱਤਾ ਗਿਆ ਹੈ ਪਰਮਾਤਮਾ ਨੇਤਾਵਾਂ ਨੂੰ ਉਹਨਾਂ ਅਧਿਕਾਰਾਂ ਉਹਨਾਂ ਦਾ ਅਧਿਕਾਰ ਦਿੰਦਾ ਹੈ ਪਰ ਉਸ ਅਧਿਕਾਰ ਦੇ ਨਾਲ ਉਹ ਇੱਕ ਛੋਟ ਦਿੰਦਾ ਹੈ ਕਿ ਲੋਕਾਂ ਦਾ ਭਲਾ ਕਰੋ ਆਪਣੇ ਅਧੀਨ ਉਹਨਾਂ ਦੀ ਸੇਵਾ ਕਰੋ ਤੁਸੀਂ ਆਪਣੀ ਸੇਵਾ ਕਰਨ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਹਿੰਮਤ ਕਿਵੇਂ ਕੀਤੀ ਹਾਥੀ ਦੰਦ ਦੇ ਬਿਸਤਰੇ ਖੇਡਣ ਲਈ ਤੁਸੀਂ ਆਪਣੀ ਦੌਲਤ ਦੀ ਵਰਤੋਂ ਕਰਨ ਦੀ ਹਿੰਮਤ ਕਿਵੇਂ ਕਰਦੇ ਹੋ ਪਰਮੇਸ਼ਰ ਕੀ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਸਾਨੂੰ ਪੂਰੇ ਸ਼ਾਸਤਰ ਵਿੱਚ ਜਾਂ ਬਾਈਬਲ ਦੇ ਵਿੱਚ ਇਹਦਾ ਜਵਾਬ ਮਿਲਦਾ ਹੈ ਪਰਮਾਤਮਾ ਕੋਲ ਅਧਿਕਾਰ ਵਾਲੇ ਵਿੱਤੀ ਸਾਧਨਾ ਵਾਲੇ ਅਨਾਥ ਦੀ ਮਦਦ ਕਰਨ ਵਾਲੇ ਵਿਧਵਾ ਦੀ ਸੇਵਾ ਕਰਨ ਵਾਲੇ ਨਿਆਂ ਨੂੰ ਕਾਇਮ ਰੱਖਣ ਵਾਲੇ ਬੇਸਹਾਰਾ ਅਤੇ ਪਰਦੇਸੀ ਲੋਕਾਂ ਲਈ ਉਹਨਾਂ ਦੇ ਵਿਚਕਾਰ ਚੰਗਾ ਕੰਮ ਕਰਨ ਲਈ ਹੋਣਗੇ ਬੇਘਰ ਵਿਅਕਤੀ ਨੂੰ ਉੱਪਰ ਚੁੱਕਣ ਲਈ ਉਸ ਲਈ ਹੋਣਾ ਚਾਹੀਦਾ ਹੈ ਇਸ ਦੀ ਬਜਾਏ ਉਹ ਕੀ ਕਰਦੇ ਆ ਉਹ ਆਪਣੇ ਸਵਾਰਥ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹਨ ਅਤੇ ਇਹ ਪਰਮੇਸ਼ਰ ਦੇ ਕ੍ਰੋਧ ਨੂੰ ਭੜਕਾਉਣ ਦਾ ਕਾਰਨ ਬਣਦਾ ਹੈ ਕੋਈ ਵੀ ਵਿਅਕਤੀ ਜਿਸ ਕੋਲ ਪਰਮਾਤਮਾ ਦੁਆਰਾ ਦਿੱਤਾ ਗਿਆ ਅਧਿਕਾਰ ਹੈ ਉਸ ਦਾ ਨਿਰਣਾ ਪਰਮਾਤਮਾ ਦੁਆਰਾ ਉਸ ਮਾਪ ਦੇ ਅਨੁਸਾਰ ਕੀਤਾ ਜਾਵੇਗਾ ਜੋ ਉਹ ਉਸ ਅਧਿਕਾਰ ਦੀ ਵਰਤੋਂ ਦੂਜਿਆਂ ਦੇ ਭਲੇ ਲਈ ਕਰਦੇ ਹਨ ਨਾ ਕਿ ਆਪਣੇ ਆਪ ਲਈ ਸਾਡੇ ਜ਼ਮਾਨੇ ਦੇ ਰਾਜਨੀਤਿਕ ਨੇਤਾਵਾਂ ਲਈ ਪਰਮਾਤਮਾ ਦਾ ਮਾਪ ਇਹ ਹੈ ਕਿ ਬਿਮਾਰਾਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਬਜ਼ੁਰਗਾਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਅਨਾਥਾਂ ਦਾ ਇਲਾਜ ਕਿਵੇਂ ਕੀਤਾ ਜਾਂਦਾ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਦਾ ਜੀਵਨ ਲਈ ਵਕੀਲ ਹਨ ਜਾਂ ਨਹੀਂ ਕੀ ਇੱਥੇ ਜ਼ਮੀਨ ਵਿੱਚ ਇਨਸਾਫ ਹੈ ਜਾਂ ਨਹੀਂ ਪਤੀਆਂ ਨੂੰ ਸੰਭਾਲਣ ਵਾਲੀ ਪਰਮਾਤਮਾ ਦੀ ਲਾਈਨ ਹੈ ਜਿਸ ਦੁਆਰਾ ਉਹ ਆਪਣੇ ਪਤੀਆਂ ਨੂੰ ਆਪਣੀਆਂ ਪਤਨੀਆਂ ਦੀ ਸੇਵਾ ਅਤੇ ਸੁਰੱਖਿਆ ਲਈ ਆਪਣੇ ਅਧਿਕਾਰ ਅਤੇ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ ਜਾਂ ਕਹਿ ਸਕਦੇ ਹਾਂ ਕਿ ਪਤੀ ਜਿਹੜੇ ਆਪਣੀਆਂ ਪਤਨੀਆਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ ਮਾਤਾ ਪਿਤਾ ਲਈ ਪਰਮੇਸ਼ੁਰ ਦਾ ਇੱਕ ਮਾਪ ਹੈ ਜਿਸ ਨਾਲ ਉਹ ਉਮੀਦ ਕਰਦਾ ਹੈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਪਾਲਣ ਪੋਸ਼ਣ ਅਸੀਸ ਦੇਣ ਸੇਵਾ ਕਰਨ ਪਿਆਰ ਨਾਲ ਅਨੁਸ਼ਾਸਨ ਦੇਣ ਲਈ ਸਭ ਕੁਝ ਆਪਣੇ ਬੱਚੇ ਦੇ ਭਲੇ ਲਈ ਕਰਨਗੇ ਉਹ ਉੱਘੇ ਵਿਅਕਤੀ ਆਪਣੇ ਅਧਿਕਾਰ ਦੀ ਵਰਤੋਂ ਆਪਣੇ ਫਾਇਦੇ ਲਈ ਕਰ ਰਹੇ ਹਨ ਉਹ ਆਪਣੇ ਵਿੱਤ ਦੀ ਜਾਂ ਆਪਣੇ ਧਨ ਦੀ ਵਰਤੋਂ ਆਪਣੇ ਉੱਤੇ ਕਰ ਰਹੇ ਹਨ ਇਹ ਸਭ ਦਾ ਉਦੇਸ਼ ਉਹਨਾਂ ਨੂੰ ਆਰਾਮ ਅਤੇ ਸੁਰੱਖਿਅਤ ਮਹਿਸੂਸ ਕਰਨ ਵਿੱਚ ਮਦਦ ਕਰਨਾ ਹੈ ਅਤੇ ਹਰ ਸਮੇਂ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਸੁਸਤ ਰਹਿੰਦੇ ਹਨ ਅਤੇ ਪਰਮਾਤਮਾ ਅਜਿਹੇ ਲੋਕਾਂ ਉੱਤੇ ਕ੍ਰੋਧਵਾਨ ਹੈ ਸਾਡੇ ਲਈ ਪੂਰੀ ਤਰ੍ਹਾਂ ਅਧਿਕਾਰ ਦੀ ਵਰਤੋਂ ਕਿਸ ਨੇ ਕੀਤੀ ਯਿਸੂ ਮਸੀਹ ਨੇ ਕੀਤੀ ਉਹ ਸੇਵਾ ਕਰਵਾਉਣ ਲਈ ਨਹੀਂ ਬਲਕਿ ਸੇਵਾ ਕਰਨ ਲਈ ਆਇਆ ਸੀ ਜਿਸ ਨੇ ਸਾਡੇ ਲਈ ਪੂਰੀ ਤਰ੍ਹਾਂ ਦੌਲਤ ਦੀ ਵਰਤੋਂ ਕੀਤੀ ਪਰਮੇਸ਼ਰ ਦੇ ਪੁੱਤਰ ਨੇ ਸਭ ਕੁਛ ਕੀਤਾ ਅਮੀਰ ਹੋਣ ਦੇ ਬਾਵਜੂਦ ਗਰੀਬ ਹੋ ਗਿਆ ਉਸ ਬਾਰੇ ਇਸ ਭਵਿੱਖਬਾਣੀ ਨੂੰ ਸੁਣੋ ਜੋ ਯਸ਼ਾਇਆ ਨਬੀ ਦੀ ਪੁਸਤਕ ਵਿੱਚ ਪਾਈ ਜਾਂਦੀ ਹੈ ਇਸ ਤਰ੍ਹਾਂ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਵੇਖੋ ਮੇਰੇ ਸੇਵਕ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਿਆ ਹੋਇਆ ਹੈ, ਜਿਸ ਵਿੱਚ ਮੇਰੀ ਆਤਮਾ ਪ੍ਰਸੰਨ ਹੈ, ਮੈਂ ਉਸ ਉੱਤੇ ਆਪਣਾ ਆਤਮਾ ਪਾ ਦਿੱਤਾ ਹੈ। ਉਹ ਕੌਮਾਂ ਲਈ ਨਿਆਂ ਲਿਆਵੇਗਾ। ਇਹ ਉਹੀ ਹੈ ਜਿਸ ਲਈ ਉਹ ਸ਼ਕਤੀ ਅਤੇ ਅਧਿਕਾਰ ਦੀ ਵਰਤੋਂ ਕਰਦਾ ਹੈ ਇਨਸਾਫ ਲਈ। ਇੱਕ ਡੰਗਿਆ ਹੋਇਆ ਕਾਨਾ ਉਹ ਨਹੀਂ ਤੋੜੇਗਾ ਅਤੇ ਇੱਕ ਹਲਕੀ ਬਲ ਦੀ ਬੱਤੀ ਨੂੰ ਉਹ ਨਹੀਂ ਬੁਝਾਏਗਾ। ਖਾਸ ਕਰਕੇ ਕਮਜ਼ੋਰ ਅਤੇ ਬੇਸਹਾਰਾ ਉਹ ਵਫ਼ਾਦਾਰੀ ਨਾਲ ਨਿਆਂ ਲਿਆਵੇਗਾ। ਉਹ ਉਦੋਂ ਤੱਕ ਬੇਹੋਸ਼ ਨਹੀਂ ਹੋਵੇਗਾ ਜਾਂ ਨਿਰਾਸ਼ ਨਹੀਂ ਹੋਵੇਗਾ ਜਦੋਂ ਤੱਕ ਉਹ ਧਰਤੀ ਉੱਤੇ ਨਿਆਂ ਨਹੀਂ ਸਥਾਪਿਤ ਕਰ ਲੈਂਦਾ। ਯਸ਼ਾਇਆ ਨਬੀ ਉਹਦਾ 42:31-4 ਵਿੱਚ ਦੇਖ ਸਕਦੇ ਹਾਂ। ਕੀ ਅਸੀਂ ਮਸੀਹ ਦੀ ਨਕਲ ਕਰਨ ਦੀ ਕੋਸ਼ਿਸ਼ ਕਰਾਂਗੇ? ਅੱਗੇ ਵਧਣ ਤੋਂ ਪਹਿਲਾਂ ਆਓ ਮੈਂ ਸਾਨੂੰ ਇਹ ਪੁੱਛ ਕੇ ਚੁਣੌਤੀ ਦੇਵਾਂ ਕਿ ਮਸੀਹੀ ਹੋਣ ਦੇ ਨਾਤੇ ਅਸੀਂ ਮਹੱਤਵਪੂਰਨ ਆਦਮੀਆਂ ਦੁਆਰਾ ਧਨ ਦੀ ਵਰਤੋਂ ਦੇ ਵਿਰੁੱਧ ਵਿੱਚ ਕਿਵੇਂ ਮਾਪਦੇ ਹਾਂ। ਅਸੀਂ ਸਾਰੇ ਵੱਖ ਵੱਖ ਵਿੱਤੀ ਸਥਿਤੀਆਂ ਵਿੱਚ ਹਾਂ ਜਾਂ ਪੈਸੇ ਦੇ ਹਾਲਾਤਾਂ ਵਿੱਚ ਹਾਂ। ਮੈਂ ਸਮਝਦਾ ਹਾਂ ਕਿ ਸਾਡੇ ਵਿੱਚੋਂ ਕੁਝ ਗਰੀਬ ਹਨ, ਦੂਸਰੇ ਜਿਹੜੇ ਆ ਮੁਕਾਬਲਤਨ ਅਮੀਰ ਹਨ। ਜਿਵੇਂ ਕਿ ਅਸੀਂ ਇਸ ਲੜੀ ਵਿੱਚ ਵਾਰ ਵਾਰ ਕਿਹਾ ਹੈ, ਅਮੀਰ ਹੋਣਾ ਪਾਪ ਨਹੀਂ ਹੈ, ਪਰ ਅਸੀਂ ਆਪਣੇ ਪੈਸੇ ਨੂੰ ਪਾਪੀ ਜਾਂ ਅਕਲਮੰਦੀ ਨਾਲ ਵਰਤ ਸਕਦੇ ਹਾਂ। ਅਸੀਂ ਪੈਸੇ ਪ੍ਰਤੀ ਪਾਪੀ ਰਵੱਈਆ ਰੱਖ ਸਕਦੇ ਹਾਂ, ਭਾਵੇਂ ਅਸੀਂ ਗਰੀਬ ਹਾਂ ਜਾਂ ਅਮੀਰ। ਮੈਂ ਸੋਚਦਾ ਹਾਂ ਕਿ ਸਾਨੂੰ ਇਸ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈ, ਭਾਵੇਂ ਅਸੀਂ ਅਮੀਰ ਹਾਂ ਜਾਂ ਗਰੀਬ। ਇਹ ਹੈ ਕਿ ਜਿਸ ਸੱਭਿਆਚਾਰ ਵਿੱਚ ਅਸੀਂ ਰਹਿੰਦੇ ਹਾਂ ਜਾਂ ਵਰਤਦੇ ਹਾਂ, ਉਹ ਇੱਕ ਪਦਾਰਥਵਾਦੀ ਸੱਭਿਆਚਾਰ ਹੈ, ਇੱਕ ਖਪਤਕਾਰੀ ਸੱਭਿਆਚਾਰ। ਅਸੀਂ ਇੱਕ ਅਜਿਹੇ ਸੱਭਿਆਚਾਰ ਵਿੱਚ ਰਹਿੰਦੇ ਹਾਂ ਜੋ ਹਰ ਸਾਲ ਘਰੇਲੂ ਮਨੋਰੰਜਨ 'ਤੇ ਲਗਭਗ 10 ਬਿਲੀਅਨ ਪੌਂਡ ਖਰਚ ਕਰਦਾ ਹੈ, ਇੱਕ ਮਾਰਕੀਟ ਵਿੱਚ ਜੋ ਹਰ ਸਾਲ ਵੱਧਦੀ ਹੈ। ਇਸ ਦਾ ਬਹੁਤਾ ਹਿੱਸਾ ਆਇਤ 5 ਦੀ ਭਾਸ਼ਾ ਵਰਤਣ ਲਈ ਵਿਹਲਾ ਹੈ, ਅਤੇ ਅਸੀਂ ਇੱਕ ਸੱਭਿਆਚਾਰ ਵਿੱਚ ਰਹਿੰਦੇ ਹਾਂ ਜਿੱਥੇ ਗਰੀਬੀ ਵੱਧ ਦਿਨ ਬ ਦਿਨ ਵੱਧ ਰਹੀ ਹੈ। ਚਰਚ ਨੂੰ ਸੰਸਾਰ ਤੋਂ ਵੱਖਰਾ ਹੋਣ ਲਈ ਕਿਹਾ ਜਾਂਦਾ ਹੈ। ਅਸੀਂ ਆਪਣੇ ਪੈਸੇ ਦੀ ਵਰਤੋਂ ਕਿਵੇਂ ਕਰਦੇ ਹਾਂ? ਇਸ ਵਿੱਚ ਵੱਖਰਾ ਕੀ ਹੈ ਕਿ ਤੁਸੀਂ ਕਿਵੇਂ ਵੱਖਰੇ ਹੋ? ਤੁਸੀਂ ਆਪਣੇ ਪੈਸੇ ਨੂੰ ਸਿਰਫ ਆਪਣੇ ਲਈ ਵਰਤਣ ਲਈ ਨਹੀਂ ਰੱਖਿਆ। ਮਸੀਹੀ ਹੋਣ ਦੇ ਨਾਤੇ ਤੁਹਾਨੂੰ ਉਧਾਰ ਜਾਂ ਕਹਿ ਸਕਦੇ ਹਾਂ ਕਿ ਖੁੱਲ੍ਹੇ ਦਿਲ ਵਾਲੇ ਹੋਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੇ ਫਾਇਦੇ ਲਈ ਬਲੀਦਾਨ ਦੇਣ ਦੇ ਲਈ ਬੁਲਾਇਆ ਗਿਆ ਹੈ, ਅਤੇ ਮੈਨੂੰ ਪਸੰਦ ਹੈ ਕਿ ਪੌਲੁਸ ਸਾਡੇ ਕੋਲ ਉਸ ਉਧਾਰਤਾ ਜਾਂ ਖੁੱਲ੍ਹੇ ਦਿਲ ਹੋਣ ਦਾ ਵਰਣਨ ਕਿਵੇਂ ਕਰਦਾ ਹੈ। ਉਹ ਕਹਿੰਦਾ ਹੈ ਕਿ ਸਾਨੂੰ ਉਸ ਨਾਲ ਉਧਾਰ ਹੋਣਾ ਚਾਹੀਦਾ ਹੈ ਜੋ ਸਾਡੇ ਕੋਲ ਹੈ, ਨਾ ਕਿ ਸਾਡੇ ਕੋਲ ਨਹੀਂ ਹੈ। ਆਪਣੇ ਸਾਧਨਾ ਅਨੁਸਾਰ ਖੁੱਲ੍ਹੇ ਦਿਲ ਵਾਲੇ, ਭਾਵੇਂ ਤੁਸੀਂ ਅਮੀਰ ਹੋ ਜਾਂ ਗਰੀਬ ਹੈ, ਜਿੰਨਾ ਕੁ ਤੁਹਾਡੇ ਕੋਲ ਹੈ ਉਹਦੇ ਨਾਲ ਹੀ ਤੁਸੀਂ ਕੀ ਹੈ ਖੁੱਲ੍ਹੇ ਦਿਲ ਵਾਲੇ ਬਣਨਾ। ਇਹਨਾਂ ਪ੍ਰਸਿੱਧ ਆਦਮੀਆਂ ਪ੍ਰਤੀ ਪਰਮਾਤਮਾ ਦਾ ਨਿਰਣਾ, ਕਿਉਂਕਿ ਉਹ ਕਿਸੇ ਹੋਰ ਦੀ ਪਰਵਾਹ ਕੀਤੇ ਬਿਨਾਂ ਆਪਣੇ ਆਪ ਦੀ ਦੇਖਭਾਲ ਕਰਦੇ ਹਨ। ਆਇਤ 7 ਵਿੱਚ ਪਾਇਆ ਗਿਆ ਕਿ ਪਹਿਲਾਂ ਪਹਿਲ ਹੋਵੇਗਾ ਸ਼ਕਤੀ ਅਤੇ ਅਧਿਕਾਰ ਅਤੇ ਦੌਲਤ ਦੇ ਮਾਮਲੇ ਵਿੱਚ ਰਾਸ਼ਟਰ ਵਿੱਚ ਸਭ ਤੋਂ ਪਹਿਲਾਂ ਨਿਰਣੇ ਲਈ ਸਭ ਤੋਂ ਪਹਿਲਾਂ ਹੋਵੇਗਾ। ਉਹ ਜਲਾਵਤਨੀ ਵਿੱਚ ਦੇਸ਼ ਤੋਂ ਪਹਿਲਾਂ ਹੋਣਗੇ। ਪਰਮਾਤਮਾ ਇਹ ਯਕੀਨੀ ਬਣਾਏਗਾ ਕਿ ਉਹਨਾਂ ਦੇ ਆਨੰਦ ਦਾ ਖਾਤਮਾ ਹੋ ਜਾਂਦਾ ਹੈ। ਯਹੋਵਾ ਹੰਕਾਰੀ ਨੂੰ ਨਫ਼ਰਤ ਕਰਦਾ ਆ। ਜੇਕਰ ਅਸੀਂ ਤੀਜੇ ਅਤੇ ਅੰਤਮ ਬਿੰਦੂ ਲਈ ਇੱਕ ਸਿਰਲੇਖ ਲੈ ਕੇ ਆਉਂਦੇ ਹਾਂ ਤਾਂ ਇਹਨਾਂ ਆਇਤ ਅੱਠ ਨੂੰ ਅੰਤ ਤੱਕ ਦਾ ਜਿਹੜਾ ਇੱਕ ਬੜਾ ਵਧੀਆ ਢੁਕਵਾਂ ਸਿਰਲੇਖ ਮਿਲਦਾ ਉਹ ਹੈ ਕਿ ਯਹੋਵਾ ਹੰਕਾਰੀ ਲੋਕਾਂ ਨੂੰ ਨਫ਼ਰਤ ਕਰਦਾ ਆ। ਪਰਮੇਸ਼ੁਰ ਨੇ ਆਪਣੇ ਆਪ ਜ਼ੋਰ ਦੇ ਕੇ ਇਸ ਨੂੰ ਕਿਹਾ। ਉਹ ਪਹਿਲਾਂ ਇਹ ਦੱਸ ਕੇ ਆਪਣੀ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਉਹ 3 ਵੱਖ ਵੱਖ ਤਰੀਕਿਆਂ ਨਾਲ ਕੌਣ ਹੈ ਅਤੇ ਆਪਣੇ ਆਪ ਦੀ ਸਹੁੰ ਖਾ ਰਿਹਾ ਹੈ। ਆਇਤ 8 ਦੇਖੋ, ਪਹਿਲੀ ਗੱਲ, ਯਹੋਵਾ ਪਰਮੇਸ਼ੁਰ ਨੇ ਆਪਣੇ ਆਪ ਦੀ ਸਹੁੰ ਖਾਧੀ। ਯਹੋਵਾ ਐਲਾਨ ਕਰਦਾ ਹੈ। ਨੰਬਰ 3, ਸੈਨਾ ਦਾ ਪਰਮੇਸ਼ੁਰ ਉਹ ਹੈ। ਮੈਂ ਯਕੂਬ ਦੇ ਅਹੰਕਾਰ ਨੂੰ ਨਫ਼ਰਤ ਕਰਦਾ ਹਾਂ ਅਤੇ ਉਸਦੇ ਗੜਾਂ ਨੂੰ ਨਫ਼ਰਤ ਕਰਦਾ ਹਾਂ, ਅਤੇ ਤਬਾਹੀ ਆ ਰਹੀ ਹੈ। ਉਸ ਤਬਾਹੀ ਦਾ ਨਤੀਜਾ ਆਇਤਾਂ 9 ਅਤੇ 10 ਵਿੱਚ ਪਾਇਆ ਜਾਂਦਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਜੇਕਰ 10 ਆਦਮੀ ਇੱਕ ਘਰ ਵਿੱਚ ਰਹਿਣ ਤਾਂ ਮਰ ਜਾਣਗੇ ਅਤੇ ਜਦੋਂ ਕਿਸੇ ਦਾ ਰਿਸ਼ਤੇਦਾਰ ਜਿਹੜਾ ਉਸ ਨੂੰ ਦਫਨਾਉਣ ਲਈ ਮਸਾ ਕਰਦਾ ਹੈ ਉਹ ਉਸ ਨੂੰ ਘਰ ਵਿੱਚੋਂ ਹੱਡੀਆਂ ਬਾਹਰ ਲਿਆਉਣ ਲਈ ਜਾਵੇਗਾ ਅਤੇ ਉਸ ਨੂੰ ਜਿਹੜਾ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਕਹੇਗਾ ਕਿ ਤੇਰੇ ਨਾਲ ਅਜੇ ਵੀ ਕੋਈ ਉਹ ਹੈ ਉਹ ਕਹੇਗਾ ਨਹੀਂ ਅਤੇ ਉਹ ਕਹੇਗਾ ਚੁੱਪ ਸਾਨੂੰ ਯਹੋਵਾ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਪਰਮੇਸ਼ੁਰ ਦਾ ਨਿਰਣਾ ਇੰਨਾ ਵਿਆਪਕ ਹੋਣ ਵਾਲਾ ਹੈ ਕਿ ਕੁਝ ਹੀ ਬਚਣਗੇ ਪਰਮੇਸ਼ੁਰ ਦਾ ਨਿਆਂ ਇੰਨਾ ਭਿਆਨਕ ਹੋਣ ਵਾਲਾ ਹੈ ਕਿ ਇਹ ਮਨੁੱਖਾਂ ਨੂੰ ਪ੍ਰਭੂ ਤੋਂ ਛੁਪਾਉਣ ਦਾ ਕਾਰਨ ਬਣੇਗਾ ਅਤੇ ਰੱਬ ਦੇ ਨਾਮ ਦਾ ਸਿਰਫ ਜ਼ਿਕਰ ਹੀ ਉਹਨਾਂ ਲਈ ਦਹਿਸ਼ਤ ਦਾ ਕਾਰਨ ਹੋਵੇਗਾ ਪਰਮਾਤਮਾ ਆਇਤ 11 ਵੱਡੇ ਅਤੇ ਛੋਟੇ ਘਰ ਨੂੰ ਇੱਕੋ ਜਿਹਾ ਮਾਰ ਦੇਵੇਗਾ ਕਿਉਂਕਿ ਸਾਰੀ ਕੌਮ ਜਿਹੜੀ ਆ ਉਹ ਭ੍ਰਿਸ਼ਟ ਹੋ ਗਈ ਮਹਾਨ ਤੋਂ ਲੈ ਕੇ ਛੋਟੇ ਤੱਕ ਆਇਤ 12 ਦਾ ਬਿੰਦੂ ਇਹ ਹੈ ਕਿ ਘੋੜੇ ਚੱਟਾਨਾਂ 'ਤੇ ਨਹੀਂ ਦੌੜਦੇ ਅਤੇ ਬਲਦ ਜਿਹੜੇ ਆ ਪੱਥਰੀਲੀ ਬੀਚ ਨੂੰ ਹਲ ਨਹੀਂ ਚਲਾ ਸਕਦੇ ਇਹ ਗੱਲਾਂ ਬੇਹੁਦਾ ਹਨ ਉਹ ਉਹਨਾਂ ਦਾ ਕੋਈ ਅਰਥ ਨਹੀਂ ਹੈ ਤਾਂ ਫਿਰ ਇਹ ਕਿਉਂ ਹੈ ਕਿ ਪ੍ਰਸਿੱਧ ਆਦਮੀਆਂ ਨੇ ਇਨਸਾਫ਼ ਨੂੰ ਜ਼ਹਿਰ ਵਿੱਚ ਅਤੇ ਧਾਰਮਿਕਤਾ ਦੇ ਫਲ ਨੂੰ ਕੀੜੇ ਵਿੱਚ ਬਦਲ ਦਿੱਤਾ ਇਹ ਬੇਤੁਕਾ ਹੈ ਇਹ ਕੋਈ ਅਰਥ ਨਹੀਂ ਰੱਖਦਾ ਅਜਿਹਾ ਨਹੀਂ ਹੋਣਾ ਚਾਹੀਦਾ ਜ਼ਬੂਰ 82 ਵਿੱਚ ਕਿਉਂਕਿ ਨਿਆਂ ਵਿਗੜਿਆ ਹੋਇਆ ਹੈ ਕਿਉਂਕਿ ਧਾਰਮਿਕਤਾ ਨਹੀਂ ਲੱਭੀ ਜਾ ਸਕਦੀ ਜ਼ਬੂਰ ਕਹਿੰਦਾ ਹੈ ਕਿ ਧਰਤੀ ਦੀਆਂ ਨੀਹਾਂ ਕੰਬਦੀਆਂ ਹਨ ਇਸ ਦਾ ਕਹਿਣਾ ਹੈ ਕਿ ਜਦੋਂ ਪਰਮਾਤਮਾ ਨੇ ਸਾਰੀਆਂ ਚੀਜ਼ਾਂ ਬਣਾਈਆਂ ਉਸਨੇ ਆਪਣੇ ਰਚਨਾ ਦੇ ਤਾਣੇ ਬਾਣੇ ਵਿੱਚ ਨਿਆਂ ਅਤੇ ਧਾਰਮਿਕਤਾ ਬਣਾਈ ਅਤੇ ਜਦੋਂ ਨਿਆਂ ਨੂੰ ਜ਼ਹਿਰ ਵਿੱਚ ਬਦਲ ਦਿੱਤਾ ਗਿਆ ਅਤੇ ਧਾਰਮਿਕਤਾ ਨੂੰ ਪੂਰਾ ਨਹੀਂ ਕੀਤਾ ਜਾਂਦਾ ਹੈ ਤਾਂ ਸ੍ਰਿਸ਼ਟੀ ਉਜਾਗਰ ਹੋ ਜਾਂਦੀ ਹੈ ਹਫੜਾ ਦਫੜੀ ਵਾਪਸ ਆ ਜਾਂਦੀ ਹੈ ਇਸਰਾਈਲੀਆਂ ਦਾ ਹੰਕਾਰ ਆਇਤ 13 ਵਿੱਚ ਦੁਬਾਰਾ ਸਾਹਮਣੇ ਆਉਂਦਾ ਹੈ ਕਿ ਅਸੀਂ ਆਪਣੀ ਤਾਕਤ ਨਾਲ ਆਪਣੇ ਲਈ ਕਰਨਾਇਮ ਨੂੰ ਆਪਣੇ ਲਈ ਨਹੀਂ ਫੜ ਲਿਆ ਹੈ ਉਹਨਾਂ ਦੀ ਜਿੱਤ ਵਿੱਚ ਰੱਬ ਦਾ ਕੋਈ ਹਵਾਲਾ ਨਹੀਂ ਉਹ ਭੁੱਲ ਜਾਂਦੇ ਹਨ ਕਿ ਉਹ ਉਸ ਤੋਂ ਵੱਖ ਹੋ ਕੇ ਕੁਝ ਵੀ ਨਹੀਂ ਹਨ ਉਹ ਭੁੱਲ ਜਾਂਦੇ ਹਨ ਕਿ ਉਹਨਾਂ ਕੋਲ ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਉਹ ਭੁੱਲ ਜਾਂਦੇ ਹਨ ਕਿ ਉਹ ਉਸ ਤੋਂ ਵੱਖ ਨਹੀਂ ਹਨ ਰੱਬ ਅਜਿਹੇ ਹੰਕਾਰ ਨੂੰ ਨਫ਼ਰਤ ਕਰਦਾ ਹੈ ਉਹ ਹੰਕਾਰੀ ਦਾ ਵਿਰੋਧੀ ਹੈ ਉਹ ਆਇਤ 14 ਦੇ ਅਨੁਸਾਰ ਨਿਮਰ ਹੋਣਗੇ ਕਿਉਂਕਿ ਵੇਖੋ ਹੇ ਇਸਰਾਇਲ ਦੇ ਘਰਾਣੇ ਮੈਂ ਤੁਹਾਡੇ ਵਿਰੁੱਧ ਇੱਕ ਕੌਮ ਖੜ੍ਹੀ ਕਰਾਂਗਾ ਅਤੇ ਉਹ ਤੁਹਾਡੇ ਉੱਤੇ ਜ਼ੁਲਮ ਕਰਨਗੇ ਆਓ ਦੇਖੀਏ ਕਿ ਕਿਵੇਂ ਤੁਹਾਡੀ ਆਪਣੀ ਤਾਕਤ ਅਤੇ ਹੰਕਾਰ ਮੇਰੇ ਵਿਰੁੱਧ ਮੇਜ਼ਬਾਨਾਂ ਦੇ ਪਰਮੇਸ਼ੁਰ ਦੇ ਵਿਰੁੱਧ ਹੈ ਅਸੀਂ ਇਸ ਨੂੰ ਸਾਡੀ ਨਕਾਰਾਤਮਕ ਉਦਾਹਰਣਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਸਕਦੇ ਹਾਂ ਅਤੇ ਇਸ ਤੋਂ ਸਿੱਖ ਸਕਦੇ ਹਾਂ ਕਿ ਪਰਮੇਸ਼ੁਰ ਹੰਕਾਰੀ ਦਾ ਵਿਰੋਧ ਕਰਦਾ ਹੈ ਉਹ ਨਿਮਾਣੇ ਨੂੰ ਉੱਚਾ ਚੁੱਕਦਾ ਹੈ ਪਰਮੇਸ਼ੁਰ ਨੇ ਪੌਲੁਸ ਰਸੂਲ ਦੁਆਰਾ ਸਾਨੂੰ ਚੁਣੌਤੀ ਦਿੱਤੀ ਹੈ ਜੋ ਕਹਿੰਦਾ ਹੈ ਤੁਹਾਡੇ ਕੋਲ ਕੀ ਹੈ ਜੋ ਤੁਹਾਨੂੰ ਪ੍ਰਾਪਤ ਨਹੀਂ ਹੋਇਆ ਅਤੇ ਜੇ ਤੁਸੀਂ ਇਹ ਪ੍ਰਾਪਤ ਕਰ ਲਿਆ ਹੈ ਤਾਂ ਤੁਸੀਂ ਇਸ ਤਰ੍ਹਾਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਤੁਸੀਂ ਨਹੀਂ ਕੀਤਾ ਇਸਰਾਇਲ ਦੇ ਪ੍ਰਸਿੱਧ ਆਦਮੀ ਸਵੈ ਸੇਵਾ ਕਰਦੇ ਹਨ ਅਤੇ ਮਾਣ ਕਰਦੇ ਹਨ ਉਹ ਆਰਾਮਦਾਇਕ ਹਨ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ ਅਮੋਸ ਦੇ ਉਹਨਾਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਉਹ ਲਗਜ਼ਰੀ ਅਤੇ ਪੂਰੀ ਤਰ੍ਹਾਂ ਅਣਜਾਣੇ ਵਿੱਚ 100 ਫੁੱਟ ਝਰਨੇ ਵੱਲ ਵੱਧ ਰਹੇ ਸਨ ਉਹ ਐਸ਼ੋ ਆਰਾਮੀ ਵਾਲੀ ਅਤੇ ਅਮੀਰੀ ਦੀ ਜ਼ਿੰਦਗੀ ਵਿੱਚ ਜੀ ਰਹੇ ਸਨ ਜਦੋਂ ਕਿ ਕੌਮ ਬਰਬਾਦੀ ਵਿੱਚ ਸੀ ਗੋਡਿਆਂ ਭਾਰ ਸੀ ਅਤੇ ਸੁਸਤ ਸੀ ਪਰਮਾਤਮਾ ਇਸ ਸਭ ਦਾ ਅੰਤ ਕਰੇਗਾ ਤਬਾਹੀ ਦਾ ਦਿਨ ਆ ਰਿਹਾ ਹੈ ਨਿਰਣਾ ਆ ਰਿਹਾ ਹੈ ਜਿਲਾਵਤਨੀ ਆ ਰਹੀ ਹੈ ਪਰਮਾਤਮਾ ਇੱਕ ਦਿਨ ਇਸ ਸੰਸਾਰ ਨੂੰ ਲਿਆਵੇਗਾ ਜਿਵੇਂ ਅਸੀਂ ਜਾਣਦੇ ਹਾਂ ਕਿ ਇਸਦਾ ਅੰਤ ਹੋ ਜਾਵੇਗਾ ਸਾਰੀ ਬੇਇਨਸਾਫ਼ੀ ਖਤਮ ਹੋ ਜਾਵੇਗੀ ਗਰੀਬਾਂ ਦਾ ਜ਼ੁਲਮ ਖਤਮ ਹੋ ਜਾਵੇਗਾ ਅਧਰਮ ਨਹੀਂ ਰਹੇਗਾ ਸਵੈ ਇੱਛਾ ਦਾ ਨਿਰਣਾ ਕੀਤਾ ਜਾਵੇਗਾ ਹੰਕਾਰੀ ਪਰਮੇਸ਼ੁਰ ਦੇ ਅੱਗੇ ਖੜ੍ਹੇ ਹੋਣਗੇ ਇਸ ਆਫ਼ਤ ਦੇ ਦਿਨ ਨੂੰ ਆਪਣੇ ਮਨ ਵਿੱਚ ਨਾ ਰੱਖੋ ਤੁਹਾਡੇ ਕੋਲ ਇੱਕ ਪਵਿੱਤਰ ਅਤੇ ਧਰਮੀ ਪਰਮੇਸ਼ੁਰ ਦੇ ਗਿਆਨ ਨੂੰ ਨਾ ਦਬਾਓ ਇਸ ਦੀ ਬਜਾਏ ਮਸੀਹ ਵੱਲ ਭੱਜੋ ਦੋਸ਼ੀ ਠਹਿਰਾਓ ਮਾਫ਼ੀ ਮੰਗੋ ਆਮੀਨ ਪ੍ਰਾਰਥਨਾ ਕਰੀਏ